SBS Radio.
ਦੋਸਤੋ, ਪ੍ਰਭਦੀਪ ਭੱਲਾ ਬੀਮਾ ਸਨਅਤ ਵਿੱਚ ਇੱਕ ਸਲਾਹਕਾਰ ਵਜੋਂ ਪਿਛਲੇ ਕਈ ਸਾਲਾਂ ਤੋਂ ਕੰਮ ਕਰ ਰਹੇ ਆ। ਵਿਜ਼ਟਰ ਵੀਜ਼ਾ 'ਤੇ ਆਉਂਦੇ ਲੋਕਾਂ ਲਈ ਸਿਹਤ ਬੀਮਾ, ਹੈਲਥ ਇੰਸ਼ੋਰੈਂਸ ਨੂੰ ਲੈ ਕੇ ਆਉਂਦੀਆਂ ਦਿੱਕਤਾਂ ਸੰਬੰਧੀ ਅਸੀਂ ਸਮੇਂ 'ਤੇ ਜਾਣਕਾਰੀ ਦਿੰਦੇ ਰਹੇ ਹਾਂ। ਪ੍ਰਭਦੀਪ ਹੁਣਾਂ ਨਾਲ ਸਾਡੀ ਅੱਜ ਦੀ ਗੱਲਬਾਤ ਇਸ ਵਿਸ਼ੇ 'ਤੇ ਹੋਰ ਵਿਸਥਾਰ ਨਾਲ ਜਾਣਕਾਰੀ ਇਕੱਠੀ ਕਰਨ ਲਈ ਹੈ। ਬੀਮਾ ਕਿਉਂ ਜ਼ਰੂਰੀ ਆ, ਕਿੱਥੋਂ ਕਿਹੜੇ ਮੁਲਕ ਤੋਂ ਕਰਾਈਏ, ਪੋਲਿਸੀ ਲੈਂਦੇ ਵੇਲੇ ਕਿਹੜੀਆਂ ਕਿਹੜੀਆਂ ਗੱਲਾਂ ਦਾ ਧਿਆਨ ਰੱਖੀਏ, ਇਸ ਸਿਲਸਿਲੇ 'ਚ ਪ੍ਰਭਦੀਪ ਹੁਣਾਂ ਨਾਲ ਸਾਡੀ ਅੱਜ ਦੀ ਗੱਲਬਾਤ ਹੋਏਗੀ। ਹਾਂਜੀ, ਸਤਿ ਸ਼੍ਰੀ ਅਕਾਲ, ਸਵਾਗਤ ਪ੍ਰੋਗਰਾਮ 'ਚ।
ਸਤਿ ਸ਼੍ਰੀ ਅਕਾਲ ਪ੍ਰੀਤਿੰਦਰ ਜੀ, ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ, ਬਹੁਤ ਬਹੁਤ ਧੰਨਵਾਦ ਮੈਨੂੰ ਇਸ ਚੀਜ਼ ਲਈ ਇਨਵਾਈਟ ਕਰਨ ਲਈ।
ਜੀ, ਪਿਛਲੇ 7 ਸਾਲ ਤੋਂ ਤੁਸੀਂ ਇਸ ਇੰਡਸਟਰੀ 'ਚ ਕੰਮ ਕਰ ਰਹੇ ਹੋ, ਸਭ ਤੋਂ ਪਹਿਲਾਂ ਤਾਂ ਸਾਨੂੰ ਇਹੀ ਦੱਸੋ ਕਿ ਬੀਮੇ ਦੀ ਹੈਲਥ ਇੰਸ਼ੋਰੈਂਸ ਦੀ ਲੋੜ ਕਿਉਂ ਪੈਂਦੀ ਹੈ?
ਪ੍ਰੀਤਿੰਦਰ ਜੀ, ਇਹ ਬਹੁਤ ਹੀ ਜ਼ਰੂਰੀ ਚੀਜ਼ ਆ ਸਾਡੇ ਲਈ। ਇਹ ਰੈਜ਼ੀਡੈਂਟਲੀ ਵੀ ਹੈ, ਬਟ ਅਸੀਂ ਅੱਜ ਜ਼ਿਆਦਾ ਡਿਸਕਸ ਕਰਨਾ ਚਾਹ ਰਹੇ ਹਾਂ ਕਿ ਵਿਜ਼ਿਟਰਸ ਲਈ ਜਿਹੜੇ ਬਾਹਰੋਂ ਆਉਂਦੇ ਆ, ਮੇਨਲੀ ਸਾਡੇ ਪੇਰੈਂਟਸ ਆਉਂਦੇ ਨੇ, ਉਹਨਾਂ ਲਈ ਇੰਸ਼ੋਰੈਂਸ ਕਿਉਂ ਜ਼ਰੂਰੀ ਆ? ਜ਼ਰੂਰੀ ਇਸ ਲਈ ਆ, ਮੈਂ ਕਹੂੰਗੀ ਕਿ ਕਿਸੇ ਨੂੰ ਇਹ ਨਹੀਂ ਪਤਾ ਕਿ ਸਾਡੇ ਅੰਦਰ ਕੀ ਚੱਲ ਰਿਹਾ। ਅਸੀਂ ਆਪ ਡਾਕਟਰਸ ਨਹੀਂ ਹੈਗੇ, ਅਸੀਂ ਆਪਣੀ ਬਾਡੀ ਨੂੰ ਕਦੀ ਆਪ ਐਨਾਲਾਈਜ਼ ਕਰਕੇ ਨਹੀਂ ਕਹਿ ਸਕਦੇ ਕਿ ਮੈਂ ਠੀਕ ਹਾਂ, ਕਿਉਂਕਿ ਬੇਸਿਕਲੀ ਚੀਜ਼ਾਂ ਜਿਹੜੀਆਂ ਹੁੰਦੀਆਂ, ਕੈਂਸਰ, ਹਾਰਟ ਇਸ਼ੂਜ਼, ਇਹ ਉਦੋਂ ਹੀ ਪਤਾ ਲੱਗਦੀਆਂ ਜਦੋਂ ਕਿ ਬਿਲਕੁਲ ਐਂਡ 'ਤੇ ਜੋ ਰਿਜ਼ਲਟ ਆ ਜਾਂਦਾ, ਓਕੇ ਤੁਹਾਡੇ ਤੁਹਾਨੂੰ ਕੈਂਸਰ ਆ ਜਾਂ ਕੀ ਆ। ਸੋ ਬੀਮਾ ਜਾਂ ਇੰਸ਼ੋਰੈਂਸ ਇਸ ਕਰਕੇ ਲੈਣਾ ਚਾਹੀਦਾ ਕਿ ਤੁਹਾਨੂੰ ਆਪਣੇ ਮਨ ਦੀ ਸ਼ਾਂਤੀ ਹੋਵੇ। ਜਿਹੜੀ ਹੈਲਥ ਹੈ, ਇਹ ਮੋਸਟ ਇੰਪੋਰਟੈਂਟ ਆ ਸਾਡੇ ਲਈ। ਅਸੀਂ ਆਪਣੀਆਂ ਸਾਰੀਆਂ ਚੀਜ਼ਾਂ ਇੰਸ਼ੋਰੈਂਸ ਕਰਾਉਂਦੇ ਹਾਂ, ਅਸੀਂ ਆਪਣਾ ਕਾਰ ਇੰਸ਼ੋਰੈਂਸ ਕਰਾਉਂਦੇ ਹਾਂ, ਅਸੀਂ ਤਾਂ ਕਿ ਕਾਰ ਨੂੰ ਕੁਛ ਹੋ ਜਾਵੇ ਤੇ ਅਸੀਂ ਐਕਸਪੈਂਸਿਸ ਕਲੇਮ ਕਰ ਸਕੀਏ। ਫਿਰ ਆਪਣੀ ਸਿਹਤ ਨੂੰ ਕਿਉਂ ਨਹੀਂ ਆਪਾਂ ਇੰਸ਼ੋਰ ਕਰਾਂਗੇ, ਜੋ ਕਿ ਇੱਕ ਸਭ ਤੋਂ ਵਡਮੁੱਲੀ ਚੀਜ਼ ਆ ਸਾਡੇ ਲਈ, ਸਭ ਤੋਂ ਇੰਪੋਰਟੈਂਟ ਚੀਜ਼ ਆ। ਅਸੀਂ ਤਾਂ ਹੀ ਇੰਸ਼ੋਰੈਂਸ ਲਵਾਂਗੇ, ਤਾਂ ਹੀ ਆਪਣੇ ਆਪ ਨੂੰ ਹਮੇਸ਼ਾ ਇਸ ਚੀਜ਼ ਤੋਂ ਬਚਾ ਕੇ ਰੱਖਾਂਗੇ ਕਿ ਕੋਈ ਵੀ ਕਠਿਨਾਈ ਆਵੇ, ਕੋਈ ਮੈਡੀਕਲ ਪ੍ਰੋਬਲਮ ਆ, ਸਾਨੂੰ ਸਾਡੇ ਲਈ ਇੰਸ਼ੋਰੈਂਸ ਹੈਗੀ ਆ।
ਜੀ, ਉਹ ਕਹਿੰਦੇ ਹੁੰਦੇ ਆ ਗਾਹਕ ਬਿਮਾਰੀ ਅਤੇ ਮੌਤ ਕਦੇ ਵੀ ਆ ਸਕਦੇ ਆ। ਗੱਲ ਸੁਣਨ ਨੂੰ ਤਾਂ ਬੜੀ ਔਖੀ ਜਿਹੀ ਲੱਗਦੀ ਹੈ, ਪਰ ਇੱਦਾਂ ਬਹੁਤ ਸਾਰੇ ਲੋਕਾਂ ਨਾਲ ਹੁੰਦਾ। ਭਾਰਤੀ ਮੂਲ ਦੇ ਬਹੁਤ ਸਾਰੇ ਲੋਕ ਨੇ ਜਿਹੜੇ ਸਾਡਾ ਪ੍ਰੋਗਰਾਮ ਸੁਣਦੇ ਆ, ਅਤੇ ਉਹਨਾਂ ਤੋਂ ਸਮੇਂ ਸਮੇਂ 'ਤੇ ਸਾਨੂੰ ਜਾਣਕਾਰੀ ਮਿਲਦੀ ਰਹਿੰਦੀ ਹੈ ਕਿ ਬਹੁਤ ਸਾਰੀਆਂ ਮੈਡੀਕਲ ਐਮਰਜੈਂਸੀਜ਼ ਇਹੋ ਜਿਹੀਆਂ ਹੋਈਆਂ ਜਿਨ੍ਹਾਂ 'ਚ ਰਾਤੋ ਰਾਤ ਪਰਿਵਾਰ ਹਜ਼ਾਰਾਂ ਡਾਲਰਾਂ ਦੇ ਕਰਜ਼ੇ ਥੱਲੇ ਆ ਗਏ ਨੇ।
ਬਿਲਕੁਲ, ਇਹ ਮੈਂ ਵੀ ਸੁਣਦੀ ਰਹਿੰਦੀ ਹਾਂ। ਮੇਰੇ ਕੋਲ, ਮੈਨੂੰ ਇੱਦਾਂ ਲੱਗਦਾ ਜਿਵੇਂ ਆਪਾਂ ਇੰਗਲਿਸ਼ ਦੀ ਟਰਮ ਆ, ਪ੍ਰੀਵੈਂਸ਼ਨ ਇਜ਼ ਬੈਟਰ ਦੈਨ ਕਿਓਰ, ਕਿ ਆਪਾਂ ਪਹਿਲਾਂ ਹੀ ਇੰਸ਼ੋਰੈਂਸ ਲੈ ਕੇ ਆਪਣੇ ਆਪ ਨੂੰ ਪ੍ਰੀਵੈਂਟ ਕਰ ਲਈਏ ਕਿ ਇੱਦਾਂ ਦਾ ਕੋਈ ਖਰਚਾ ਆਵੇ। ਇੱਥੇ ਹਰ ਕੋਈ ਜਿੰਨਾ ਕੁ ਕਮਾਉਂਦਾ ਆ, ਉਸ ਤੋਂ ਜ਼ਿਆਦਾ ਸ਼ਾਇਦ ਸਾਰਿਆਂ ਦੇ ਖਰਚੇ ਹੁੰਦੇ ਆ, ਅਤੇ ਜੇ ਇੱਦਾਂ ਦਾ ਕੋਈ ਅਨਐਕਸਪੈਕਟਿਡ ਖਰਚਾ ਆ ਜਾਂਦਾ ਹੈ ਜਿਹਨੂੰ ਅਸੀਂ ਸੋਚ ਵੀ ਨਹੀਂ ਸਕਦੇ, ਅਤੇ ਕਿੰਨੇ ਸਾਲ ਲੱਗ ਜਾਂਦੇ ਆ ਇੱਦਾਂ ਇੱਦਾਂ ਦੀਆਂ ਚੀਜ਼ਾਂ ਪੇ ਕਰਨ ਨੂੰ, ਜੇ ਅਸੀਂ ਇੰਸ਼ੋਰੈਂਸ ਨਹੀਂ ਲੈਂਦੇ ਇੱਕ ਅਣਗਹਿਲੀ ਕਰਕੇ, ਜਾਂ ਖਰਚਾ ਸੋਚਦੇ ਹਾਂ ਅਸੀਂ ਕਿ ਇੱਕ ਐਕਸਟਰਾ ਖਰਚਾ ਅਸੀਂ ਨਹੀਂ ਕਰ ਸਕਦੇ, ਉਸ ਕਰਕੇ ਅਸੀਂ ਬਾਅਦ 'ਚੋਂ ਕਿੰਨਾ ਜ਼ਿਆਦਾ ਪੇ ਕਰਦੇ ਹਾਂ। ਇਸ ਦੇ ਬਹੁਤ ਜ਼ਿਆਦਾ ਕੇਸਿਸ ਨੇ ਜਿਹਦੀ ਕਿ ਕੋਈ ਗਿਣਤੀ ਨਹੀਂ ਆ, ਅਤੇ ਮੋਸਟਲੀ ਇਹਦੇ ਕੇਸਿਸ ਪੇਰੈਂਟਸ ਦੇ ਇਸ਼ੂਜ਼ 'ਚ ਆਉਂਦੇ ਆ। ਸਾਡੇ ਪੇਰੈਂਟਸ ਇੱਥੇ ਵਿਜ਼ਿਟ ਕਰਨ ਆਉਂਦੇ ਆ, ਅਨਐਕਸਪੈਕਟਡਲੀ ਉਹਨਾਂ ਨੂੰ ਕੋਈ ਨਾ ਕੋਈ ਮੈਡੀਕਲ ਇਸ਼ੂ ਹੋ ਜਾਂਦਾ ਆ, ਅਤੇ ਜਿਹੜੇ ਇੱਥੇ ਜਿਹੜੇ ਉਹਨਾਂ ਨੂੰ ਬੁਲਾਉਂਦੇ ਹਾਂ ਅਸੀਂ, ਉਹਨਾਂ ਦੇ ਬੇਟੇ ਬੇਟੀਆਂ, ਉਹਨਾਂ ਲਈ ਇੱਕ ਜ਼ਿੰਦਗੀ ਦਾ ਸਭ ਤੋਂ ਵੱਡਾ ਮਾੜਾ ਐਕਸਪੀਰੀਅੰਸ ਬਣ ਜਾਂਦਾ। ਪਹਿਲੀ ਗੱਲ, ਪੇਰੈਂਟਸ ਨੂੰ ਕੁਛ ਹੋ ਜਾਂਦਾ ਆ, ਦੂਜੀ ਗੱਲ ਉਹਦੇ ਐਕਸਪੈਂਸਿਸ ਪੇ ਕਰਨੇ ਬਹੁਤ ਔਖੇ ਹੋ ਜਾਂਦੇ ਆ। ਇਟ ਟੇਕਸ ਏਜਸ, ਬਹੁਤ ਸਾਲ ਸਾਲ ਲੱਗ ਜਾਂਦੇ ਆ। ਜੇ ਕਿਸੇ ਦਾ 70,000 ਦਾ ਬਿੱਲ ਆ ਗਿਆ ਆ, ਜਾਂ ਐਨੀ ਅਮਾਊਂਟ ਇਟ ਕੁਡ ਬੀ, ਉਹ ਕਿੰਨਾ ਔਖਾ ਆ ਸਾਡੇ ਲਈ ਪੇ ਕਰਨਾ, ਰਾਦਰ ਦੈਨ ਕਿ ਅਸੀਂ ਇੰਸ਼ੋਰੈਂਸ ਲੈ ਲਈਏ ਅਤੇ ਇੰਸ਼ੋਰੈਂਸ ਕਲੇਮ ਕਰ ਲਵੇ। ਉਹ ਬਹੁਤ ਜ਼ਰੂਰੀ ਚੀਜ਼ ਆ, ਸਾਨੂੰ ਇਸ ਚੀਜ਼ ਨੂੰ ਸਮਝਣਾ ਚਾਹੀਦਾ।
ਜੀ, ਆਪਾਂ ਪ੍ਰੀ ਐਗਜ਼ਿਸਟਿੰਗ ਬਿਮਾਰੀਆਂ ਦੀ ਗੱਲ 'ਤੇ ਬਾਅਦ 'ਚੋਂ ਆਉਂਦੇ ਹਾਂ, ਕਿਉਂਕਿ ਹਾਰਟ ਅਟੈਕ ਨਾਲ ਸੰਬੰਧਿਤ ਕਾਫੀ ਸਾਰੇ ਮਰੀਜ਼ ਨੇ ਜਿਹੜੇ ਭਾਰਤੀ ਖਿੱਤੇ ਤੋਂ ਆਉਂਦੇ ਆ, ਪੰਜਾਬੀ ਭਾਈਚਾਰੇ ਨਾਲ ਸੰਬੰਧ ਰੱਖਦੇ ਆ। ਆਮ ਤੌਰ 'ਤੇ ਅਗਰ ਉਹਨਾਂ ਨੂੰ ਇੱਥੇ ਹਸਪਤਾਲ 'ਚ ਐਡਮਿਟ ਕਰਨਾ ਪੈ ਜਾਵੇ ਤਾਂ $40,000 to $80,000 ਤੱਕ ਦਾ ਖਰਚਾ ਆ ਸਕਦਾ। ਅਤੇ ਤੁਸੀਂ ਪਿਛਲੇ 7-8 ਸਾਲ ਤੋਂ ਇਸ ਸਨਅਤ 'ਚ ਕੰਮ ਕਰ ਰਹੇ ਹੋ, ਪੰਜਾਬੀ ਭਾਈਚਾਰੇ ਦੇ ਲੋਕ ਆਮ ਤੌਰ 'ਤੇ ਕਿਹੜੀ ਕੈਟੇਗਰੀ 'ਚ ਜ਼ਿਆਦਾ ਆਉਂਦੇ ਆ? ਅੰਤਰਰਾਸ਼ਟਰੀ ਵਿਦਿਆਰਥੀ ਵੀਜ਼ਾ ਅਤੇ ਪੇਰੈਂਟ ਵੀਜ਼ਾ? ਮੇਰਾ ਖਿਆਲ
ਜਿਹੜੇ ਵਿਦਿਆਰਥੀ ਵੀਜ਼ੇ 'ਤੇ ਆਉਂਦੇ ਨੇ ਉਹਨਾਂ ਲਈ ਇੱਕ ਬਹੁਤ ਕੰਪਲਸਰੀ ਚੀਜ਼ ਆ, ਉਹਨਾਂ ਨੂੰ ਇੰਸ਼ੋਰੈਂਸ ਦੇ ਬਿਨਾਂ ਉਹਨਾਂ ਦੇ ਵੀਜ਼ਾ ਕੰਡੀਸ਼ਨ ਦੇ ਅਕੋਰਡਿੰਗ ਆ, ਉਹ 99% ਉਹਨਾਂ ਦੀ ਇੰਸ਼ੋਰੈਂਸ ਹੁੰਦੀ ਆ।
ਜੀ, ਤੇ ਉਹ ਵੀ ਇੱਥੋਂ ਦੀ ਕੰਪਨੀ ਨਾਲ, ਆਸਟ੍ਰੇਲੀਅਨ ਕੰਪਨੀ ਨਾਲ?
ਹਾਂਜੀ, ਉਹਨਾਂ ਦਾ ਵੀਜ਼ਾ ਹੀ ਨਹੀਂ ਲੱਗਦਾ ਜਦ ਤੱਕ ਕਿ ਉਹ ਸ਼ੋਅ ਨਾ ਕਰਨ ਕਿ ਸਾਡੇ ਕੋਲ ਇੰਸ਼ੋਰੈਂਸ ਹੈਗੀ ਆ। ਉਹਨਾਂ ਦੀ ਵੀਜ਼ਾ ਬ੍ਰੀਚ ਆ ਕਿ ਉਹ ਬਿਨਾਂ ਇੰਸ਼ੋਰੈਂਸ ਤੇ ਰਹਿ ਹੀ ਨਹੀਂ ਸਕਦੇ। ਸੋ ਜੇ ਇੱਥੇ ਆ ਕੇ ਤੁਹਾਡੀ ਇੰਸ਼ੋਰੈਂਸ ਖਤਮ ਹੋ ਗਈ ਹੈ ਤੇ ਉਹ ਰਿਨਿਊ ਨਹੀਂ ਕਰਾ ਰਹੇ, ਇਹ ਵੀ ਇੱਕ ਤਰ੍ਹਾਂ ਦੀ ਵੀਜ਼ਾ ਬ੍ਰੀਚ ਆ। ਤੇ ਇਹ ਮੋਸਟਲੀ ਜਿਹੜੇ ਭਾਰਤੀ ਵਿਦਿਆਰਥੀ ਨੇ ਉਹਨਾਂ ਦੇ ਇੰਨੇ ਕੇਸਿਸ ਨਹੀਂ ਆਉਂਦੇ ਜਿੰਨੇ ਕਿ ਵੀਜ਼ਾ ਵਿਜ਼ਿਟਰ ਵੀਜ਼ਾ 600 ਜਦੋਂ ਸਾਡੇ ਪੇਰੈਂਟਸ ਜਾਂ ਸਾਡੇ ਭੈਣ ਭਰਾ ਵਿਜ਼ਿਟ ਕਰ ਰਹੇ ਆ ਸਾਨੂੰ, ਉਸ ਕੇਸ 'ਚ ਅਸੀਂ ਅਣਗਹਿਲੀ ਕਰ ਜਾਂਦੇ ਹਾਂ। ਅਸੀਂ ਸੋਚਦੇ ਹਾਂ ਉਹ 2 ਮਹੀਨੇ ਲਈ 3 ਮਹੀਨੇ ਲਈ ਇੱਥੇ ਨੇ ਅਤੇ ਉਹਨਾਂ ਲਈ ਇੰਸ਼ੋਰੈਂਸ ਇੰਨੀ ਜ਼ਰੂਰੀ ਨਹੀਂ ਹੈਗੀ
ਜੀ। ਅਤੇ ਵਿਜ਼ਟਰ ਵੀਜ਼ੇ ਦੀ ਆਪਾਂ ਗੱਲ ਕਰੀਏ, ਆਮ ਧਾਰਨਾ ਇਹੀ ਹੈ ਕਿ ਅਗਰ ਜੇ ਸਿਆਣੀ ਉਮਰ ਦੇ ਆ, ਬਜ਼ੁਰਗ ਨੇ, ਸਾਡੇ ਮਾਪੇ ਨੇ, ਤਾਂ ਹੀ ਇੰਸ਼ੋਰੈਂਸ ਦੀ ਲੋੜ ਆ, ਦੂਜਿਆਂ ਨੂੰ ਲੋੜ ਨਹੀਂ ਆ। ਇਸ ਸਿਲਸਿਲੇ 'ਚ ਥੋੜ੍ਹਾ ਜਿਹਾ ਦੱਸਣਾ ਚਾਹੋਗੇ?
ਵੈਲ, ਈਵਨ ਵਿਜ਼ਿਟਰਸ ਜੇ ਸਾਡੇ ਭੈਣ ਭਰਾ ਵੀ ਆ ਰਹੇ ਆ, ਆਪਾਂ ਅੱਜ ਕੱਲ੍ਹ ਕਿੰਨੇ ਹਾਰਟ ਕੇਸਿਸ ਸੁਣ ਰਹੇ ਹਾਂ ਜਿਹੜੇ ਕਿ ਬਿਟਵੀਨ 35 ਈਅਰਸ ਔਰ 40 ਈਅਰਸ ਔਰ ਮੇ ਬੀ ਉਹਨਾਂ ਤੋਂ ਯੰਗ 'ਚ ਵੀ ਹੋ ਰਹੇ ਆ। ਕਿਸੇ ਨੂੰ ਕੈਂਸਰ ਦੀ ਪ੍ਰੋਬਲਮ ਹੋ ਸਕਦੀ ਆ, ਉਹ ਵੀ ਯੰਗ ਹੋ ਸਕਦਾ ਆ, ਜੋ ਕਿ ਅੱਜ ਕੱਲ੍ਹ ਰਿਪੋਰਟਸ ਆ ਰਹੀਆਂ ਬਿਮਾਰੀ ਏਜ ਦੇਖ ਕੇ ਨਹੀਂ ਆ ਰਹੀ। ਇਹ ਚੀਜ਼ ਬਹੁਤ ਧਿਆਨ 'ਚ ਰੱਖਣੀ ਪਏਗੀ ਸਾਨੂੰ। ਕਿੰਨੀ ਯੰਗ ਫੀਮੇਲਸ ਨੇ ਜਿਹੜੇ ਮੇਰੇ ਕੋਲ ਐਜ਼ ਅ ਸਟੂਡੈਂਟ ਕਵਰ ਆਉਂਦੇ ਨੇ, ਯੰਗ ਫੀਮੇਲਸ ਤੁਸੀਂ ਕਹਿ ਸਕਦੇ ਹੋ 20 ਸਾਲਾਂ ਤੋਂ ਲੈ ਕੇ 35-40 ਸਾਲਾਂ ਦੇ ਵਿੱਚ ਵਿੱਚ ਉਹਨਾਂ ਨੂੰ ਕੈਂਸਰ ਦੀ ਪ੍ਰੋਬਲਮ ਆ ਰਹੀ ਆ। ਤੇ ਮੈਂ ਇਹੀ ਕਹਿਣਾ ਚਾਹੁੰਦੀ ਹਾਂ ਕਿ ਬਿਮਾਰੀ ਕਦੀ ਵੀ ਏਜ ਦੇਖ ਕੇ ਨਹੀਂ ਆਏਗੀ। ਤੁਸੀਂ ਹਮੇਸ਼ਾ ਇਹ ਦੇਖੋ ਕਿ ਤੁਸੀਂ ਕਿਸੇ ਹੋਰ ਕੰਟਰੀ 'ਚ ਆ ਰਹੇ ਹੋ, ਇੱਥੋਂ ਦੇ ਖਰਚੇ ਜਿਹੜੇ ਆ ਉਹ ਰੁਪੀਸ 'ਚ ਨਹੀਂ ਹੋਣੇ, ਇੱਥੋਂ ਦੇ ਖਰਚੇ ਡਾਲਰਸ 'ਚ ਹੋਣੇ ਆ। ਤੇ ਨੋਟ ਬੇਸਡ ਔਨ ਏਜ, ਇਹ ਵੀ ਨਾ ਸੋਚੋ। ਮੈਂ ਕੁਛ ਪੇਰੈਂਟਸ ਬਾਰੇ ਇਹ ਸੁਣਿਆ, ਉਹਨਾਂ ਦੇ ਬੱਚੇ ਆਉਂਦੇ ਆ ਇੰਸ਼ੋਰੈਂਸ ਬਾਰੇ ਪੁੱਛਦੇ ਆ ਤੇ ਉਹ ਕਹਿੰਦੇ ਆ ਸਾਡੇ ਪੇਰੈਂਟਸ ਬਿਲਕੁਲ ਠੀਕ ਆ, ਅਸੀਂ ਡਾਕਟਰਸ ਨਹੀਂ ਹੈਗੇ, ਮੈਂ ਵੀ ਡਾਕਟਰ ਨਹੀਂ ਹਾਂ, ਅਸੀਂ ਆਪ ਐਜ਼ ਡਾਟਰਸ ਜਾਂ ਐਜ਼ ਪੇਰੈਂਟਸ ਵੀ ਆਪ ਕਹਿ ਸਕਦੇ ਹਾਂ ਮੈਂ ਬਿਲਕੁਲ ਠੀਕ ਹਾਂ, ਬੇਟਾ ਮੇਰੇ ਲਈ ਖਰਚਾ ਨਾ ਕਰਿਓ। ਕੋਈ ਵੀ ਇਹ ਨਹੀਂ ਕਹਿ ਸਕਦਾ ਕਿ ਮੈਂ ਬਿਲਕੁਲ ਠੀਕ ਹਾਂ ਅੰਟਿਲ ਐਂਡ ਅਨਲੈਸ ਤੁਸੀਂ ਕਿਸੇ ਡਾਕਟਰ ਕੋਲ ਨਹੀਂ ਜਾਂਦੇ ਹੈਗੇ। ਤੇ ਮੈਂ ਇਹ ਕਹੂੰਗੀ ਕਿ ਕਿਸੇ ਨੂੰ ਨਹੀਂ ਪਤਾ ਕਿਸੇ ਵੇਲੇ ਕੀ ਹੋ ਜਾਣਾ, ਤੇ ਇਹ ਏਜ ਬੇਸ ਤੇ ਜਾਂ ਸਿਕਨੈਸ ਬੇਸ ਤੇ ਨਹੀਂ ਲੈਣਾ ਚਾਹੀਦਾ, ਓਦਾਂ ਹੀ ਆਪਣੀ ਮਨ ਦੀ ਸ਼ਾਂਤੀ ਲਈ ਲੈਣਾ ਚਾਹੀਦਾ
ਜੀ। ਵੈਸੇ ਵੀ ਜਿਹੜੀ ਹੋਈ ਅਣਹੋਣੀ ਉਹਦਾ ਘੇਰਾ ਕਦੇ ਵੀ ਪੈ ਸਕਦਾ, ਇਹ ਕੋਈ ਦੁਰਘਟਨਾ ਵੀ ਹੋ ਸਕਦੀ ਹੈ, ਕੋਈ ਐਕਸੀਡੈਂਟ ਵੀ ਹੋ ਸਕਦਾ, ਤੇ ਜਿਵੇਂ ਤੁਸੀਂ ਦੱਸਿਆ ਕਿ ਖਰਚਾ ਇੱਥੇ ਰੁਪਈਆਂ 'ਚ ਨਹੀਂ ਡਾਲਰਾਂ 'ਚ ਹੋਣਾ। ਤੇ ਇਹ ਜ਼ਰੂਰ ਦੱਸੋ ਸਾਨੂੰ ਕਿ ਅਕਸਰ ਇਹ ਸਵਾਲ ਸਾਨੂੰ ਪੁੱਛਿਆ ਜਾਂਦਾ ਕਿ ਭਾਰਤੀ ਕੰਪਨੀਆਂ ਤੋਂ ਇਹ ਬੀਮਾ ਪਾਲਿਸੀ ਲਈ ਜਾਵੇ ਜਾਂ ਇੱਥੋਂ ਦੀਆਂ ਦੀ, ਕਿਉਂਕਿ ਜਿਹੜੀਆਂ ਇੱਥੋਂ ਵਾਲੀਆਂ ਕੰਪਨੀਆਂ ਜ਼ਾਹਰਾ ਤੌਰ 'ਤੇ ਉਹ ਡਾਲਰਾਂ 'ਚ ਹੋਊਗੀ, ਥੋੜ੍ਹਾ ਮਹਿੰਗਾ ਜ਼ਰੂਰ ਹੋਊਗਾ, ਤੇ ਇੱਥੇ ਉਹ ਤਰਕ ਕਿੰਨਾ ਕੁ ਲਾਗੂ ਹੁੰਦਾ ਕਿ ਮਹਿੰਗਾ ਰੋਵੇ ਇੱਕ ਵਾਰ ਤੇ ਸਸਤਾ ਰੋਵੇ ਬਾਰ ਬਾਰ?
ਬਿਲਕੁਲ ਜੀ, ਇਹ ਚੀਜ਼ ਮੈਂ ਮਾਰਕੀਟ 'ਚ ਵੀ ਦੇਖੀ ਆ, ਇਹ ਚੀਜ਼ ਮੇਰੇ ਐਕਸਪੀਰੀਅੰਸ ਤੋਂ ਵੀ ਮੈਨੂੰ ਪਤਾ ਲੱਗਿਆ ਆ ਕਿ ਇੰਡੀਅਨ ਇੰਸ਼ੋਰੈਂਸ ਕਾਫੀ ਸਸਤੀ ਹੁੰਦੀ ਆ ਤੇ ਸਾਡੀ ਇੰਸ਼ੋਰੈਂਸ ਆਸਟ੍ਰੇਲੀਆ ਦੀ ਮਹਿੰਗੀ ਹੁੰਦੀ ਆ। ਬਟ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਕਿ ਮੈਂ ਦੇਖੀਆਂ ਨੇ, ਬਹੁਤ ਅੰਤਰ ਆ ਦੋਨਾਂ ਚੀਜ਼ਾਂ 'ਚ। ਸਭ ਤੋਂ ਪਹਿਲੀ ਗੱਲ ਮੈਂ ਦੇਖੀ ਆ, ਜਦੋਂ ਪਾਲਿਸੀਜ਼ ਦੇਖਦੇ ਹਾਂ ਅਸੀਂ ਜਿਹੜੀਆਂ ਤੋਂ ਲੋਕ ਲੈ ਕੇ ਆਉਂਦੇ ਆ, ਉਹਨਾਂ ਦੀਆਂ ਬਹੁਤ ਸਾਰੀਆਂ ਕੰਡੀਸ਼ਨਸ ਨੇ ਜਿਹੜੀਆਂ ਕਿ ਆਪਣੇ ਪੇਰੈਂਟਸ ਵੀ ਜਦੋਂ ਜਾ ਰਹੇ ਏਜੰਟ ਕੋਲ ਲੈਣ, ਉਹਨਾਂ ਨੂੰ ਐਕਸਪਲੇਨ ਹੀ ਨਹੀਂ ਕੀਤੀਆਂ ਜਾਂਦੀਆਂ, ਉਹਨਾਂ ਨੂੰ ਸਮਝਾਈਆਂ ਹੀ ਨਹੀਂ ਜਾਂਦੀਆਂ ਕਿ ਇਹ ਇੰਨੀਆਂ ਕੰਡੀਸ਼ਨਸ ਨੇ ਇਹਦੇ ਅੰਦਰ। ਤੇ ਮੈਂ ਕੀ ਦੇਖਿਆ ਆ, ਕਿਉਂਕਿ ਅਸੀਂ ਇੱਥੇ ਰਹਿੰਦੇ ਹਾਂ, ਮੈਂ ਐਜ਼ ਇੰਸ਼ੋਰੈਂਸ ਏਜੰਟ ਕੰਮ ਕਰਦੀ ਹਾਂ, ਇੱਥੋਂ ਦੇ ਜਿਹੜੇ ਪਾਲਿਸੀਜ਼ ਨੇ ਉਹ ਬਹੁਤ ਸਿੰਪਲ ਨੇ। ਜੇ ਉਹ ਕੁਛ ਕਵਰ ਕਰਦੇ ਉਹ ਤੁਹਾਨੂੰ ਦੱਸੂਗੇ, ਜੇ ਉਹ ਨਹੀਂ ਕਵਰ ਕਰਦੇ ਉਹ ਤੁਹਾਨੂੰ ਦੱਸੂਗੇ। ਸੋ ਪਹਿਲੀ ਚੀਜ਼ ਮੈਂ ਇਹ ਕਹੂੰਗੀ ਕਿ ਇੱਥੋਂ ਦੀ ਇੰਸ਼ੋਰੈਂਸ ਇੱਕ ਬਹੁਤ ਸਿੰਪਲੀਫਾਈਡ ਹੈਗੀ ਆ। ਤੇ ਦੂਜੀ ਚੀਜ਼ ਇਹ ਆ ਕਿ ਸਾਰੀ ਜਿਹੜੀ ਭਾਰਤੀ ਬੀਮਾ ਕੰਪਨੀਆਂ ਨੇ ਉਹ ਇੱਕ ਮੈਕਸੀਮਮ ਕੈਪ ਰੱਖਦੀਆਂ ਨੇ। ਜੇ ਤੁਸੀਂ ਛੋਟਾ ਕਵਰ ਲੈ ਰਹੇ ਹੋ, ਜਿਵੇਂ ਉਹਨਾਂ ਦੇ ਨਾਮ ਹੁੰਦੇ ਆ, ਇੱਕ ਬੇਸਿਕ ਕਵਰ ਆ, ਕੋਈ ਉਸ ਤੋਂ ਜ਼ਿਆਦਾ ਹੈ, ਉਸ ਤੋਂ ਜ਼ਿਆਦਾ ਆ, ਤੇ ਉਹਦੇ 'ਤੇ ਇੱਕ ਕੈਪ ਆ। ਜਸਟ ਟੂ ਗਿਵ ਯੂ ਐਨ ਐਗਜ਼ਾਮਪਲ ਕਿ ਕਿਸੇ 'ਤੇ ਕੈਪ ਹੋਊਗੀ, ਮੈਕਸੀਮਮ ਤੁਸੀਂ $50,000 ਤੱਕ ਮੈਡੀਕਲ ਐਕਸਪੈਂਸਿਸ ਕਲੇਮ ਕਰ ਸਕਦੇ ਹੋ, ਤੇ ਅਸੀਂ ਕਿਸੇ ਵੀ ਮੈਡੀਕਲ ਐਕਸਪੈਂਸ ਨੂੰ ਕੈਪ ਨਹੀਂ ਕਰ ਸਕਦੇ। ਜਿੱਦਾਂ ਤੁਸੀਂ ਮੈਨੂੰ ਦੱਸਿਆ ਹਾਰਟ ਸਰਜਰੀਜ਼, ਮੈਨੂੰ ਵੀ ਪਤਾ ਆ ਕਦੀ 80,000 ਤੋਂ ਉੱਪਰ ਵੀ ਚਲੀਆਂ ਜਾਂਦੀਆਂ ਨੇ, ਤੇ ਇੱਥੋਂ ਦੀ ਜਿਹੜੀਆਂ ਹੈਲਥ ਇੰਸ਼ੋਰੈਂਸ ਕੰਪਨੀਜ਼ ਨੇ ਉਹ ਕੈਪ ਨਹੀਂ ਕਰਦੀਆਂ, ਦੇ ਆਰ ਅਨਕੈਪਡ। ਉਹ ਚੀਜ਼ ਬਹੁਤ ਚੰਗੀ ਚੀਜ਼ ਆ। ਨਾਲੇ ਮੈਂ ਇਹ ਚੀਜ਼ ਵੀ ਨੋਟਿਸ ਕੀਤੀ ਆ ਕਿ ਜਿਹੜੀ ਤੁਸੀਂ ਪ੍ਰੀ ਐਗਜ਼ਿਸਟਿੰਗ ਕੰਡੀਸ਼ਨ ਆਪਾਂ ਥੋੜ੍ਹੇ ਡੀਟੇਲਸ ਅੱਗੇ ਡਿਸਕਸ ਕਰਾਂਗੇ, ਜਿਹੜੀਆਂ ਇੰਡੀਅਨ ਕੰਪਨੀਜ਼ ਨੇ ਉਹ ਪ੍ਰੀ ਐਗਜ਼ਿਸਟਿੰਗ ਬਿਲਕੁਲ ਕਵਰ ਨਹੀਂ ਕਰਦੀਆਂ। ਜਿਹੜੀਆਂ ਇੱਥੋਂ ਦੀਆਂ ਕੰਪਨੀਜ਼ ਨੇ, ਤੁਸੀਂ ਜੇ 12 ਮਹੀਨੇ ਤੁਸੀਂ ਆਸਟ੍ਰੇਲੀਅਨ ਹੈਲਥ ਫੰਡ 'ਤੇ ਰਹਿ ਚੁੱਕੇ ਹੋ, ਉਹ 12 ਮਹੀਨੇ ਬਾਅਦ ਤੁਹਾਡੀ ਪ੍ਰੀ ਐਗਜ਼ਿਸਟਿੰਗ ਵੀ ਕਵਰ ਕਰ ਸਕਦੇ ਆ।
ਇਹਦੇ 'ਤੇ ਮੈਂ ਤੁਹਾਡਾ ਵਿਚਾਰ ਜਾਣਨਾ ਚਾਹੂੰਗਾ। ਪਹਿਲਾਂ ਤੋਂ ਹੋਈਆਂ ਬਿਮਾਰੀਆਂ ਸਾਡੀ ਜ਼ਿੰਮੇਵਾਰੀ ਨਹੀਂ ਆ, ਭਾਰਤੀ ਕੰਪਨੀਆਂ ਵੱਲੋਂ ਤਾਂ ਸਾਫ਼ ਤੌਰ 'ਤੇ ਕਹਿ ਦਿੱਤਾ ਜਾਂਦਾ, ਪਰ ਕਈ ਵਾਰ ਹੁੰਦਾ ਕੀ ਆ ਕਿ ਉਸ ਇਨਸਾਨ ਨੂੰ, ਉਸ ਵਿਅਕਤੀ ਨੂੰ ਪਤਾ ਹੀ ਪਹਿਲੀ ਵਾਰ ਲੱਗਿਆ ਹੁੰਦਾ ਕਿ ਮੈਨੂੰ ਇਹ ਦਿਲ ਦਾ ਦੌਰਾ ਪਿਆ ਜਾਂ ਮੈਨੂੰ ਦਿਲ ਦੀ ਬਿਮਾਰੀ ਆ, ਤਾਂ ਉਸ ਸਿਲਸਿਲੇ 'ਚ ਫਿਰ ਕੀ ਕੀਤਾ ਜਾਂਦਾ? ਇਹ ਬੜਾ ਗ੍ਰੇ ਏਰੀਆ।
ਇਸ ਚੀਜ਼ ਨੂੰ ਨਾ ਮੈਂ ਕਹਿ ਸਕਦੀ ਹਾਂ ਕਿ ਮੈਨੂੰ ਪਹਿਲਾਂ ਤੋਂ ਬਿਮਾਰੀ ਸੀ, ਨਾ ਪੇਸ਼ੈਂਟ ਕਹਿ ਸਕਦਾ ਆ, ਇਹ ਚੀਜ਼ ਡਾਕਟਰਸ ਐਨਾਲਾਈਜ਼ ਕਰਦੇ ਨੇ। ਜਦੋਂ ਕਿ ਇੱਕ ਹੈਲਥ ਇੰਸ਼ੋਰੈਂਸ ਕੰਪਨੀ ਨੇ ਤੁਹਾਨੂੰ ਕਲੇਮ ਦੇਣਾ ਆ, ਉਹ ਡਾਕਟਰ ਦਾ ਪਰੂਫ ਮੰਗਦੇ ਆ। ਇੱਕ ਡਾਕਟਰ ਕਹਿ ਸਕਦਾ ਆ, ਇੱਕ ਡਾਕਟਰ, ਇੱਕ ਸਪੈਸ਼ਲਿਸਟ ਕੁਛ ਡਾਕੂਮੈਂਟ ਸਾਈਨ ਕਰਕੇ ਦਿੰਦੇ ਆ, ਉਹ ਕਹਿ ਸਕਦੇ ਆ ਕਿ ਇਹ ਪਹਿਲਾਂ ਤੋਂ ਇਹਨਾਂ ਨੂੰ ਬਿਮਾਰੀ ਸੀਗੀ ਜਾਂ ਇਹਨਾਂ ਨੂੰ ਇਹ ਬਿਲਕੁਲ ਨਵੀਂ ਬਿਮਾਰੀ ਹੋਈ ਆ।
ਜੀ, ਆਮ ਤੌਰ 'ਤੇ ਮੇਰਾ ਖਿਆਲ ਹਸਪਤਾਲ, ਡਾਕਟਰ, ਸਪੈਸ਼ਲਿਸਟ ਉਹ ਤਾਂ ਬਹੁਤ ਜ਼ਿਆਦਾ ਕੋਆਪਰੇਟ ਕਰਦੇ ਆ, ਕਿਉਂਕਿ ਜਿੰਨੇ ਕੇਸ 8 to 9 ਕੇਸ ਮੈਂ ਜਾਣ ਚੁੱਕਿਆ ਅਤੇ ਉਹਨਾਂ ਸਾਰਿਆਂ ਦੇ ਤਜ਼ਰਬੇ ਦੇ ਆਧਾਰ 'ਤੇ ਇਹ ਕਿਹਾ ਜਾ ਸਕਦਾ ਕਿ ਉਹਨਾਂ ਸਾਰਿਆਂ ਨੂੰ ਘੱਟੋ ਘੱਟ ਹਸਪਤਾਲ ਤੋਂ ਡਾਕਟਰਾਂ ਦੇ ਵੱਲੋਂ ਤਸੱਲੀ ਸੀ ਅਤੇ ਡਾਕਟਰ ਚਾਹੁੰਦੇ ਸੀ ਕਿ ਬੀਮਾ ਕੰਪਨੀ ਹੀ ਇਹਦਾ ਖਰਚਾ ਉਠਾਵੇ। ਤਾਂ ਉਸ ਲਿਹਾਜ਼ ਨਾਲ ਲੋਕ ਮੇਰਾ ਖਿਆਲ ਨਾਲ ਕਿਤੇ ਨਾ ਕਿਤੇ ਸੰਤੁਸ਼ਟ ਜ਼ਰੂਰ ਨੇ। ਅਤੇ ਸਾਨੂੰ ਥੋੜ੍ਹਾ ਜਿਹਾ ਇਹ ਜ਼ਰੂਰ ਦੱਸੋ ਕਿ ਜਦੋਂ ਕੋਈ ਬੀਮਾ ਪਾਲਿਸੀ ਲਈ ਜਾਂਦੀ ਆ ਜਾਂ ਉਹ ਜਿਹੜੀਆਂ ਕੰਪਨੀਆਂ ਉਹਨਾਂ ਨੂੰ ਵੇਚਦੀਆਂ, ਤਾਂ ਕਿਹੜੀਆਂ ਕਿਹੜੀਆਂ ਗੱਲਾਂ ਜ਼ਿਹਨ 'ਚ ਰੱਖੀਆਂ ਜਾਣ, ਕੋਈ ਮੋਟੀਆਂ ਜਿਹੀਆਂ ਦਿਲ ਦਿਮਾਗ 'ਚ ਗੱਲਾਂ ਹੋਣ ਜਿਨ੍ਹਾਂ ਦੇ ਆਧਾਰ 'ਤੇ ਅਸੀਂ ਫੈਸਲਾ ਕਰ ਸਕੀਏ ਕਿ ਅਸੀਂ ਇਸ ਕੰਪਨੀ ਨਾਲ ਜਾਣਾ, ਇਹਨਾਂ ਦੀ ਪਾਲਿਸੀ ਚੰਗੀ ਆ, ਇਹਨਾਂ ਦੀ ਮਾੜੀ ਆ। ਜੇ ਆਪਾਂ ਗੈਸ ਬਿਜਲੀ ਦੇ ਬਿੱਲ ਹੀ ਦੇਖੀਏ, ਵੱਖੋ ਵੱਖਰੀਆਂ ਕੰਪਨੀਆਂ ਦਿੰਦੀਆਂ, ਪਰ ਉਹ ਇੰਨੀ ਕੁ ਕਨਫਿਊਜ਼ਨ ਹੋ ਜਾਂਦੀ ਹੈ ਕਿ ਪਤਾ ਹੀ ਨਹੀਂ ਲੱਗਦਾ ਕਿ ਕਿਹਦੇ ਨਾਲ ਜਾਣਾ ਕਿਹਦੇ ਨਾਲ ਨਹੀਂ ਕਰਨਾ।
ਬਿਲਕੁਲ, ਜੇ ਤੁਸੀਂ ਪਹਿਲਾਂ ਤੋਂ ਕਿਸੇ ਚੀਜ਼ ਤੋਂ ਤੁਸੀਂ ਬਿਮਾਰ ਰਹਿ ਸਕਦੇ ਰਹਿ ਚੁੱਕੇ ਹੋ, ਜਿਹਨੂੰ ਪ੍ਰੀ ਐਗਜ਼ਿਸਟਿੰਗ ਕੰਡੀਸ਼ਨ ਕਹਿੰਦੇ ਆ, ਉਹ ਜ਼ਰੂਰ ਪੁੱਛੋ ਕਿ ਪ੍ਰੀ ਐਗਜ਼ਿਸਟਿੰਗ ਕੰਡੀਸ਼ਨ। ਵੈਸੇ ਆਸਟ੍ਰੇਲੀਅਨ ਜਿਹੜੀਆਂ ਕੰਪਨੀਆਂ ਨੇ ਉਹ 12 ਮਹੀਨੇ ਬਾਅਦ ਕਵਰ ਕਰਦੀਆਂ ਨੇ, ਬਟ ਇੰਡੀਅਨ ਕੰਪਨੀਜ਼ ਬਿਲਕੁਲ ਹੀ ਨਹੀਂ ਕਰਦੀਆਂ। ਸੋ ਉਹ ਚੀਜ਼ ਤੁਸੀਂ ਆਪਣਾ ਦੇਖੋ ਕਿ ਜੇ ਤੁਹਾਡੇ ਪੇਰੈਂਟਸ ਨੂੰ ਕੋਈ ਪ੍ਰੀ ਐਗਜ਼ਿਸਟਿੰਗ ਕੰਡੀਸ਼ਨ ਰਹਿ ਚੁੱਕੀ ਆ ਜਾਂ ਜੋ ਵੀ ਜਿਹਨੂੰ ਵੀ ਪਾਲਿਸੀ ਚਾਹੀਦੀ ਆ, ਉਹ ਕਦੋਂ ਪ੍ਰੀ ਐਗਜ਼ਿਸਟਿੰਗ 12 ਮਹੀਨੇ ਬਾਅਦ ਵੀ ਕਵਰ ਹੋ ਸਕਦੀ ਆ ਜਾਂ ਬਿਲਕੁਲ ਹੀ ਕਵਰ ਨਹੀਂ ਆ, ਉਹ ਚੀਜ਼ ਜ਼ਰੂਰ ਪੁੱਛੋ। ਤੇ ਮੈਂ ਇਹ ਕਹੂੰਗੀ ਕਿ ਜੇ ਆਲਰੇਡੀ ਕਿਸੇ ਨੂੰ ਕੋਈ ਪ੍ਰੋਬਲਮ ਆ, ਤੁਸੀਂ ਜਦੋਂ ਆਪਣੀ ਕੰਟਰੀ ਛੱਡ ਰਹੇ ਹੋ, ਤੁਸੀਂ ਉੱਥੇ ਆਪਣੇ ਡਾਕਟਰਸ ਨੂੰ ਮਿਲ ਕੇ ਆਓ, ਉੱਥੇ ਐਨਾਲਾਈਜ਼ ਕਰਕੇ ਆਓ, ਪ੍ਰੋਪਰ ਆਪਣੇ ਟੈਸਟ ਕਰਵਾਓ, ਤਾਂ ਕਿ ਇੱਥੇ ਆ ਕੇ ਕੋਈ ਪ੍ਰੋਬਲਮ ਨਾ ਹੋਵੇ। ਜਨਰਲ ਚੀਜ਼ ਹੈ ਇਹ ਕਿ ਤੁਸੀਂ ਮੇਕ ਸ਼ੋਰ ਕਰਕੇ ਆਓ ਉੱਥੇ ਆਉਣ ਤੋਂ ਪਹਿਲਾਂ ਕਿ ਤੁਹਾਨੂੰ ਕੋਈ ਅਨਐਕਸਪੈਕਟਿਡ ਚੀਜ਼ ਜਿਹੜੀ ਤੁਸੀਂ ਨਹੀਂ ਐਕਸਪੈਕਟ ਕਰ ਰਹੇ ਕਿ ਤੁਹਾਡੀ ਬਾਡੀ ਕਿੱਦਾਂ ਓਪਰੇਟ ਕਰ ਰਹੀ ਆ, ਤੁਸੀਂ ਜ਼ਰੂਰ ਇੱਕ ਡਾਕਟਰ ਤੋਂ ਚੈੱਕਅਪ ਕਰਾ ਕੇ ਆਓ। ਬਟ ਇੱਥੇ ਆ ਕੇ ਜਾਂ ਜਨਰਲੀ ਤੁਸੀਂ ਦੇਖੋ, ਬੇਸਿਕ ਜੀ ਚੀਜ਼ ਆ, ਕਈ ਕੰਪਨੀਆਂ GP ਵੀ ਕਵਰ ਨਹੀਂ ਕਰਦੀਆਂ। ਜਦੋਂ ਆਪਾਂ ਨੋਰਮਲੀ ਆਪਣੇ ਡਾਕਟਰ ਕੋਲ ਜਾਂਦੇ ਹਾਂ, ਤੁਸੀਂ ਪਹਿਲੀ ਚੀਜ਼ ਇਹ ਪੁੱਛੋ ਕਿ ਮੈਂ ਇੰਸ਼ੋਰੈਂਸ ਲੈਣੀ ਆ, ਕਿ ਇਹ ਇੰਸ਼ੋਰੈਂਸ ਮੇਰੇ GP ਕਵਰ ਕਰੇਗਾ ਕਿ ਨਹੀਂ ਕਰੇਗਾ। ਤੇ ਸਾਰੀਆਂ ਕੰਪਨੀਆਂ ਇੱਥੇ ਬੇਸਿਕਲੀ ਆਸਟ੍ਰੇਲੀਅਨ ਕੰਪਨੀਜ਼, ਜਦੋਂ ਤੁਸੀਂ ਕਵਰ ਲੈਂਦੇ ਹੋ, ਜਦੋਂ ਤੋਂ ਤੁਸੀਂ ਐਂਟਰ ਕਰਦੇ ਹੋ ਆਸਟ੍ਰੇਲੀਆ, ਉਹ GP ਕਵਰ ਕਰਦੇ ਆ। ਅੱਛਾ, ਇੱਕ ਚੀਜ਼ ਮੈਂ ਹੋਰ ਦੇਖੀ ਆ ਇੰਡੀਅਨ ਇੰਸ਼ੋਰੈਂਸ ਦੇ ਵਿੱਚ, ਤੁਹਾਨੂੰ ਕੋਈ ਵੀ ਕਲੇਮ ਕਰਨ ਤੋਂ ਪਹਿਲਾਂ $100 ਦਾ ਐਕਸੈਸ ਦੇਣਾ ਪਏਗਾ, ਇੱਕ ਡਿਡਕਟੇਬਲ ਦੇਣਾ ਪਏਗਾ, ਤੇ ਉਹ ਚੀਜ਼ ਇੱਥੇ ਨਹੀਂ ਹੈਗੀ। ਉਹ ਕੰਪੇਅਰ ਕਰ ਰਹੀ ਸੀ ਮੈਂ, ਤੇ ਉਹ ਚੀਜ਼ ਇੱਥੇ ਨਹੀਂ ਹੈਗੀ। ਜੇ ਤੁਸੀਂ GP ਦੇ ਗਏ ਹੋ, ਸਮਟਾਈਮਸ ਜੇ GP ਨੇ ਤੁਹਾਨੂੰ ਮੈਡੀਕੇਅਰ ਜਿੰਨਾ ਚਾਰਜ ਕੀਤਾ, ਤੁਹਾਨੂੰ ਸਾਰਾ ਦਾ ਸਾਰਾ ਵਾਪਿਸ ਆ ਜਾਏਗਾ। ਤੇ ਇਸ ਲਈ ਮੈਂ ਇਹ ਕਹੂੰਗੀ, GP ਜ਼ਰੂਰ ਪੁੱਛੋ ਕਿ GP ਕਵਰਡ ਹੈ ਕਿ ਨਹੀਂ। ਹੋਸਪਿਟਲ ਚਾਰਜਸ ਪੁੱਛੋ ਕਿ ਜਾਂਦਿਆਂ ਹੀ ਕਵਰ, ਲੈਂਦਿਆਂ ਹੀ, ਐਕਟੀਵੇਟ ਹੁੰਦਿਆਂ ਹੀ ਕਵਰ ਹੋਣਗੇ ਜਾਂ ਉਹਦੇ 'ਚ ਵੀ ਕੋਈ ਵੇਟਿੰਗ ਪੀਰੀਅਡ ਹੈਗਾ। ਕੰਪਨੀਜ਼ 2 ਮਹੀਨੇ ਦੇ ਵੇਟਿੰਗ ਪੀਰੀਅਡ ਰੱਖਦੇ ਆ ਕਿ ਹੋਸਪਿਟਲ ਐਡਮਿਸ਼ਨ, ਤੁਸੀਂ 2 ਮਹੀਨੇ ਤੋਂ ਪਹਿਲਾਂ ਅਦਰ ਦੈਨ ਐਕਸੀਡੈਂਟ, ਤੁਸੀਂ 2 ਮਹੀਨੇ ਤੋਂ ਪਹਿਲਾਂ, ਭਾਵੇਂ ਨਵੀਂ ਕੰਡੀਸ਼ਨ ਆ ਭਾਵੇਂ ਪ੍ਰੀ ਐਗਜ਼ਿਸਟਿੰਗ ਕੰਡੀਸ਼ਨ ਆ, 2 ਮਹੀਨੇ ਤੋਂ ਪਹਿਲਾਂ ਤੁਸੀਂ ਕਵਰ ਹੀ ਨਹੀਂ ਕਰ ਸਕਦੇ। ਹੋਰ ਇਹ ਚੀਜ਼ ਮੈਂ ਕਹੂੰਗੀ, ਜੇ ਓਲਡ ਏਜ ਪਰਸਨ ਆ ਜਾਂ ਕੋਈ ਵੀ, ਹਾਰਟ ਜ਼ਰੂਰ ਪੁੱਛੋ, ਹਾਰਟ ਕਵਰਡ ਹੈ ਨਹੀਂ ਹੈ। ਜੇ ਕਵਰਡ ਹੈ, ਕੁਛ ਕੰਪਨੀਆਂ ਹਾਰਟ ਕੰਡੀਸ਼ਨ ਗਵਰਨਮੈਂਟ ਹੋਸਪਿਟਲਸ 'ਚ ਕਵਰ ਕਰਦੀਆਂ ਨੇ, ਸੋ ਉਹ ਚੀਜ਼ ਜ਼ਰੂਰ ਕਨਫਰਮ ਕਰੋ। ਜੇ ਪੇਰੈਂਟਸ ਨੇ ਹਾਰਟ, ਸਭ ਤੋਂ ਜ਼ਿਆਦਾ ਕਲੇਮ ਵਿਜ਼ਿਟਰਸ ਦੇ ਅੱਜ ਤੱਕ ਜਿੰਨੇ ਕੁ ਮੈਂ ਐਨਾਲਾਈਜ਼ ਕੀਤੇ ਇੰਡਸਟਰੀ 'ਚ, ਹਾਰਟ 'ਤੇ ਹੁੰਦੇ ਆ, ਅਤੇ ਹਾਰਟ ਦਾ ਕਲੇਮ ਬਿਟਵੀਨ $20,000 to $80,000 ਤੱਕ ਹੋ ਸਕਦਾ। ਸੋ ਹਾਰਟ ਜ਼ਰੂਰ ਮੇਕ ਸ਼ੋਰ ਕਰੋ। ਅਤੇ ਇੱਕ ਬਹੁਤ ਵਧੀਆ ਚੀਜ਼ ਆ ਆਸਟ੍ਰੇਲੀਅਨ ਕੰਪਨੀਆਂ ਦੇ ਨਾਲ, ਸਸਪੈਂਸ਼ਨ।
ਉਹਦਾ ਕੀ ਮਤਲਬ ਹੋਏਗਾ ਜੀ?
ਉਹਦਾ ਮਤਲਬ ਇਹ ਹੈ ਜਿੱਦਾਂ ਆਪਣੇ ਪੇਰੈਂਟਸ ਦਾ ਇੱਕ ਵਿਜ਼ਿਟਰ ਵੀਜ਼ੇ 'ਚ ਹੁੰਦਾ ਕਿ ਤੁਸੀਂ 6 ਮਹੀਨੇ ਇੰਡੀਆ ਵਾਪਸ ਜਾਣਾ ਆ, ਡਿਫਰੈਂਟ ਡਿਫਰੈਂਟ ਵੀਜ਼ਾ ਕੰਡੀਸ਼ਨਸ ਹੁੰਦੀਆਂ ਆ। ਤੁਸੀਂ ਇੱਥੇ ਕੰਪਨੀਆਂ ਨਾਲ, ਜੇ ਆਸਟ੍ਰੇਲੀਅਨ ਕੰਪਨੀ ਨਾਲ ਹੋ, ਇੰਡੀਅਨ ਕੰਪਨੀਜ਼ ਤਾਂ ਮੈਨੂੰ ਕੋਈ ਨੌਲੇਜ ਨਹੀਂ ਹੈਗੀ, ਬਟ ਆਸਟ੍ਰੇਲੀਅਨ ਕੰਪਨੀਜ਼ ਤੁਹਾਡੀ ਪੋਲਿਸੀ ਹੋਲਡ 'ਤੇ ਰੱਖ ਦਿੰਦੀ ਆ, ਤੁਸੀਂ ਉਸ ਟਾਈਮ ਪੇ ਨਹੀਂ ਕਰਦੇ, ਉਹ ਸਿਰਫ ਉਹਨੂੰ ਫਰੀਜ਼ ਕਰ ਦਿੰਦੇ ਆ। ਜਦੋਂ ਤੁਸੀਂ ਆਉਂਦੇ ਹੋ, ਸਪੋਜ਼ ਤੁਸੀਂ 6 ਮਹੀਨੇ ਆਸਟ੍ਰੇਲੀਆ ਰਹੇ ਹੋ, ਜਦੋਂ ਤੁਸੀਂ ਵਾਪਸ ਆ ਕੇ ਪੋਲਿਸੀ ਐਕਟੀਵੇਟ ਕਰਦੇ ਹੋ, ਉਹ ਤੁਹਾਡੇ 6 ਮਹੀਨੇ ਕੈਲਕੂਲੇਟ ਹੋਣਗੇ। ਤੁਸੀਂ ਦੁਬਾਰੇ 6 ਮਹੀਨੇ ਰਹਿੰਦੇ ਹੋ, ਤੁਹਾਡਾ 12 ਮਹੀਨੇ ਦਾ ਪੀਰੀਅਡ ਸਰਵ ਹੋ ਜਾਏਗਾ ਪ੍ਰੀ ਐਗਜ਼ਿਸਟਿੰਗ ਲਈ। ਸੋ ਜਦੋਂ ਤੁਹਾਡੇ ਪੇਰੈਂਟਸ ਵਾਪਿਸ ਜਾ ਰਹੇ ਆ, ਤੁਸੀਂ ਜੇ ਆਸਟ੍ਰੇਲੀਅਨ ਕੰਪਨੀ ਨਾਲ ਹੋ ਤੇ ਪੁੱਛੋ ਕਿ ਸਸਪੈਂਡ ਕਰਾ ਸਕਦੇ ਆ, ਜੇ ਤੁਹਾਨੂੰ ਪਤਾ ਤੁਹਾਡੇ ਪੇਰੈਂਟਸ ਨੇ ਵਾਪਿਸ ਆਉਣਾ। ਸਸਪੈਂਸ਼ਨ ਇੱਕ ਫਰੀ ਆਫ ਕੋਸਟ ਸਰਵਿਸ ਆ, ਤੁਹਾਡੇ ਕੋਈ ਪੈਸੇ ਨਹੀਂ ਲੱਗਦੇ, ਤੁਸੀਂ ਇੱਕ ਸਿੰਪਲ ਜਿਹਾ ਫਾਰਮ ਭਰਦੇ ਹੋ ਤੇ ਉਹ ਤੁਹਾਡੀ ਪੋਲਿਸੀ ਨੂੰ ਫਰੀਜ਼ ਕਰ ਦਿੰਦੇ ਆ। ਉਹ ਬਹੁਤ ਵਧੀਆ ਚੀਜ਼ ਆ। ਉਹਦੇ ਨਾਲ ਕੀ ਹੁੰਦਾ, ਜੇ ਸਾਡੇ ਪੇਰੈਂਟਸ ਬਾਰ ਬਾਰ ਆਉਂਦੇ ਆ ਜਾਂਦੇ ਆ, ਸਾਡੀ ਹੈਲਪ ਕਰਦੇ ਆ, ਔਨਗੋਇੰਗ ਆਉਂਦੇ ਆ, ਸੋ ਉਹਦੇ ਨਾਲ ਬਹੁਤ ਵਧੀਆ ਹੋ ਜਾਂਦਾ ਕਿ ਇਨ ਅ ਟਾਈਮ ਹੌਲੀ ਹੌਲੀ ਕਰਕੇ 12 ਮਹੀਨੇ ਜਦੋਂ ਤੁਹਾਡੇ ਪੂਰੇ ਕੰਪਲੀਟ ਹੋ ਜਾਂਦੇ ਆ, ਤੁਹਾਡਾ ਵੇਟਿੰਗ ਪੀਰੀਅਡ ਵੀ ਸਰਵ ਹੋ ਜਾਂਦਾ।
ਜੀ, ਇਹ ਬੜਾ ਅਹਿਮ ਤੇ ਜ਼ਰੂਰੀ ਨੁਕਤਾ ਤੁਸੀਂ ਦੱਸਿਆ। ਖੂਨ ਦੇ ਟੈਸਟ, ਐਕਸਰੇ ਵਗੈਰਾ, ਇਹ ਤੇ ਐਂਬੂਲੈਂਸ ਦਾ ਕਵਰ, ਇਹ ਵੀ ਪੁੱਛਿਆ ਜਾ ਸਕਦਾ ਮੇਰਾ ਖਿਆਲ ਪਾਲਿਸੀ ਲੈਣ ਵੇਲੇ?
ਐਂਬੂਲੈਂਸ ਜਿਹੜੀ ਆਸਟ੍ਰੇਲੀਅਨ ਕੰਪਨੀਜ਼ ਨੇ, ਉਹ ਐਂਬੂਲੈਂਸ, ਐਮਰਜੈਂਸੀ ਐਂਬੂਲੈਂਸ ਬਿਨਾਂ ਕਿਸੇ ਲਿਮਿਟ ਦੇ ਕਵਰ ਕਰਦੇ ਨੇ, ਜਿੰਨੀ ਮਰਜ਼ੀ ਵਾਰੀ ਕਲੇਮ ਕਰੋ, ਤੇ ਉਹ ਬਹੁਤ ਅੱਛੀ ਗੱਲ ਆ। ਮੈਂ ਇੰਡੀਅਨ ਇੰਸ਼ੋਰੈਂਸ ਵਿੱਚ ਇਹ ਚੀਜ਼ ਕਲੀਅਰਲੀ ਨਹੀਂ ਦੇਖੀ, ਤੇ ਮੈਂ ਉਹੀ ਚੀਜ਼ ਤੁਹਾਨੂੰ ਕਹਿਣਾ ਚਾਹੁੰਦੀ ਹਾਂ, ਜਿਹੜੀਆਂ ਇੰਡੀਅਨ ਇੰਸ਼ੋਰੈਂਸ ਆ, ਉਹ ਬਹੁਤ ਜ਼ਿਆਦਾ ਟਰਮਸ ਐਂਡ ਕੰਡੀਸ਼ਨ ਕਲੀਅਰਲੀ ਨਹੀਂ ਦੱਸਦੇ। ਇਸ ਲਈ ਸਭ ਤੋਂ ਜ਼ਿਆਦਾ ਪ੍ਰੋਬਲਮ ਆਉਂਦੀ ਹੈ, ਇੱਥੇ ਤਾਂ ਐਕਸਪੈਂਸਿਸ ਹੋ ਜਾਂਦੇ ਆ, ਬਟ ਜਦੋਂ ਤੁਸੀਂ ਬਿਲਸ ਵਾਪਸ ਆਪਣੀ ਕੰਟਰੀ ਲੈ ਕੇ ਜਾਂਦੇ ਹੋ, ਦੈਨ ਉਹ ਤੁਹਾਨੂੰ ਸਾਰੀ ਟਰਮਸ ਐਂਡ ਕੰਡੀਸ਼ਨ ਖੋਲ੍ਹ ਕੇ ਦਿਖਾ ਦਿੰਦੇ ਆ, ਐਂਡ ਫਿਰ ਉਸ ਤੋਂ ਬਾਅਦ ਕਲੇਮ ਇਸ਼ੂ ਹੋ ਜਾਂਦਾ ਕਿ ਸਾਨੂੰ ਲੜਨਾ ਪੈਂਦਾ ਆਪਣਾ ਕਲੇਮ ਲੈਣ ਲਈ। ਰਾਦਰ ਦੈਨ ਇੱਥੋਂ ਦੀਆਂ ਕੰਪਨੀਆਂ, ਐਂਬੂਲੈਂਸ ਕਾਲ ਕੀਤੀ ਆ, ਤੁਸੀਂ ਬਿੱਲ ਪੇ ਵੀ ਨਹੀਂ ਕਰੋਗੇ, ਤੁਸੀਂ ਆਪਣੀ ਕੰਪਨੀ ਕੋਲ ਲੈ ਕੇ ਆਓ, ਕੰਪਨੀ ਤੁਹਾਡੀ ਜਿਹੜੀ ਵੀ ਹੈਲਥ ਇੰਸ਼ੋਰੈਂਸ ਕੰਪਨੀ ਆ, ਉਹ ਤੁਹਾਡਾ ਐਮਰਜੈਂਸੀ ਐਂਬੂਲੈਂਸ ਅਨਲਿਮਿਟਿਡ ਟਾਈਮ ਪੇ ਕਰ ਸਕਦੀ ਆ। ਤੇ ਬਾਕੀ
ਜੀ, ਇਹ ਬੜੀ ਜ਼ਰੂਰੀ ਗੱਲ ਸੀ ਪੁੱਛਣ ਵਾਲੀ। ਅਤੇ ਨਾਲ ਜਿਹੜੇ ਆਪਾਂ ਹੁਣ ਤੁਸੀਂ ਆਏ ਹੋਏ ਹੋ, ਮੈਂ ਆਪਣੇ ਆਖਰੀ ਸਵਾਲ ਵੱਲ ਵਧਾਂ। ਵਿਦਿਆਰਥੀ ਵੀਜ਼ੇ 'ਤੇ ਜਿਹੜੇ ਆਉਂਦੇ ਆ ਜਾਂ ਦੂਸਰੇ ਵੀਜ਼ਿਆਂ 'ਤੇ ਆਉਂਦੇ ਆ, ਮੰਨ ਲਓ ਕੋਈ ਸਕਿਲਡ ਮਾਈਗ੍ਰੇਸ਼ਨ ਵੀਜ਼ਾਸ ਨੇ, ਜਿਵੇਂ ਰੀਜਨਲ ਸਪੋਂਸਰਸ਼ਿਪ ਆ, ਉਹਦੇ ਵਿੱਚ ਪਤੀ ਪਤਨੀ ਦਾ ਜੋੜਾ ਵੀ ਹੁੰਦਾ, ਸੋ ਗਰਭਵਤੀ ਔਰਤਾਂ ਨੂੰ ਵੀ ਇਹ ਸਹੂਲਤ ਮਿਲਦੀ ਹੈ ਇੰਸ਼ੋਰੈਂਸ ਦੇ ਦੌਰਾਨ, ਅਤੇ ਇੱਕ ਦੰਦਾਂ ਦੀ ਬਿਮਾਰੀ, ਇਹ ਦੋ ਚੀਜ਼ਾਂ ਜਿਹੜੀਆਂ ਸਾਨੂੰ ਅਕਸਰ ਪੁੱਛੀਆਂ ਜਾਂਦੀਆਂ।
ਬਿਲਕੁਲ ਬਿਲਕੁਲ, ਇਹ ਇੱਕ ਬਹੁਤ ਵੱਡੀ ਮਿਸਕਨਸੈਪਸ਼ਨ ਆ ਕਿ ਦੰਦਾਂ ਦੀ ਬਿਮਾਰੀ ਹੋਵੇ ਤੇ ਇੱਥੇ ਅਸੀਂ ਕਵਰ ਨਹੀਂ ਲੈ ਸਕਦੇ। ਬਹੁਤ ਸਾਰੀਆਂ ਕੰਪਨੀਆਂ ਨੇ ਜਿਹੜੀਆਂ ਕਿ ਦੰਦਾਂ ਦੀ ਬਿਮਾਰੀਆਂ ਕਵਰ ਕਰਦੀਆਂ। ਜਿਹੜੀ ਬੇਸਿਕ ਦੀਆਂ ਚੀਜ਼ਾਂ ਹੁੰਦੀਆਂ, ਚੈੱਕਅਪ ਕਰਾਉਣਾ, ਫਿਲਿੰਗ ਕਰਾਉਣੀ, ਇਹਦਾ ਕਈ ਵਾਰ 2 ਮਹੀਨੇ ਦਾ ਹੀ ਵੇਟਿੰਗ ਪੀਰੀਅਡ ਹੁੰਦਾ, ਕਈ ਕੰਪਨੀ ਉਹ ਵੇਵ ਵੀ ਕਰ ਦਿੰਦੀਆਂ ਨੇ, ਤੇ ਅਸੀਂ ਕਰਾ ਸਕਦੇ ਹਾਂ। ਇਹਦੀ ਕੋਈ ਰਿਸਟ੍ਰਿਕਸ਼ਨ ਨਹੀਂ ਹੈ, ਤੁਹਾਨੂੰ ਜ਼ਰੂਰੀ ਨਹੀਂ ਹੈ ਤੁਸੀਂ ਮੈਡੀਕੇਅਰ ਹੋਲਡਰ ਹੀ ਹੋਣੇ ਚਾਹੀਦੇ ਹੋ ਡੈਂਟਲ ਕਵਰ ਲੈਣ ਲਈ, ਉਹਨੂੰ ਐਕਸਟਰਾ ਕਵਰ ਕਿਹਾ ਜਾਂਦਾ ਆ। ਤੁਸੀਂ ਹਮੇਸ਼ਾ ਕਿਸੇ ਵੀ ਕੰਪਨੀ ਨੂੰ ਜਾ ਕੇ ਪੁੱਛ ਸਕਦੇ ਹੋ ਕਿ ਮੈਂ ਇਸ ਵੀਜ਼ਾ 'ਤੇ ਹਾਂ, ਤੇ ਉਹ ਬਹੁਤ ਈਜ਼ੀਲੀ ਦੇ ਦਿੰਦੇ ਆ ਡੈਂਟਲ ਕਵਰ, ਗਲਾਸਿਸ ਕਵਰ, ਬਹੁਤ ਸਾਰੇ ਕਵਰ ਇੰਕਲੂਡਿਡ ਹੁੰਦੇ ਆ, ਫਿਜ਼ੀਓ ਕਵਰ ਹੁੰਦਾ, ਤੇ ਐਕਸਟਰਾ ਕਵਰ ਸਾਰਿਆਂ ਲਈ ਅਵੇਲੇਬਲ ਹੁੰਦਾ, ਮੋਸਟਲੀ ਕੰਪਨੀਜ਼ ਆਫਰ ਕਰਦੀਆਂ ਨੇ। ਥੋੜਾ ਜਿਹਾ ਵੇਟਿੰਗ ਪੀਰੀਅਡ ਹੁੰਦਾ, ਜਾਂ 2 ਮਹੀਨੇ ਜਾਂ 6 ਮਹੀਨੇ, ਬਟ ਜੇ ਤੁਸੀਂ ਜਿਵੇਂ ਮੇਜਰ ਕੰਮ ਕਰਵਾਉਣਾ ਜਾਂ ਕਰਾਊਨ ਹੋ ਗਿਆ, ਰੂਟ ਕੈਨਾਲ ਹੋ ਗਿਆ, ਉਹਦਾ 12 ਮਹੀਨੇ ਦਾ ਵੇਟਿੰਗ ਪੀਰੀਅਡ ਹੁੰਦਾ, ਬਟ ਡੈਫੀਨੇਟਲੀ ਅਵੇਲੇਬਲ ਹੁੰਦੇ ਆ, ਤੁਹਾਨੂੰ ਸਿਰਫ ਜਾ ਕੇ ਪੁੱਛਣਾ ਆ, ਡਿਸਕਸ ਕਰਨਾ ਆ। ਤੇ ਜਿਹੜਾ ਤੁਸੀਂ ਗਰਭਵਤੀ ਔਰਤਾਂ ਦਾ ਮੈਂਸ਼ਨ ਕੀਤਾ ਆ, ਉਹਦੇ ਤੇ ਸਾਰੀਆਂ ਕੰਪਨੀਆਂ, ਈਵਨ ਤੁਸੀਂ ਰੈਜ਼ੀਡੈਂਟ ਹੋ ਜਾਂ ਨੋਨ ਰੈਜ਼ੀਡੈਂਟ ਹੋ ਜਾਂ ਵਿਜ਼ਿਟਰ ਹੋ, ਉਹਦੇ ਤੇ 12 ਮਹੀਨੇ ਦਾ ਵੇਟਿੰਗ ਪੀਰੀਅਡ ਹੁੰਦਾ ਆ। ਬਟ ਇੱਕ ਵਾਰ ਤੁਸੀਂ 12 ਮਹੀਨੇ ਸਰਵ ਕਰ ਚੁੱਕੇ ਹੋ, ਲੋਂਗ ਐਸ ਤੁਹਾਡਾ ਬੇਬੀ 12 ਮਹੀਨੇ ਬਾਅਦ ਬਰਥ ਲੈਂਦਾ ਆ, ਜਿਵੇਂ ਡੇਟ ਟੂ ਡੇਟ ਚੱਲਦਾ ਆ, ਜੇ 1 ਸਾਲ ਬਾਅਦ ਡਿਲੀਵਰੀ ਹੋਈ ਆ, ਤੁਹਾਨੂੰ 1 ਸਾਲ ਹੋ ਚੁੱਕਿਆ ਆ ਕਵਰ ਲਿਆ ਨੂੰ, ਤੇ ਤੁਹਾਡੀ ਡਿਲੀਵਰੀ ਚਾਰਜਿਸ ਵੀ ਕਵਰ ਹੁੰਦੇ ਆ, ਤੁਹਾਡੇ ਸਾਰੇ ਐਕਸਪੈਂਸਿਸ ਮੋਸਟਲੀ ਕਵਰਡ ਹੁੰਦੇ ਆ। ਇਹ ਸਟੂਡੈਂਟਸ ਲਈ ਵੀ ਸੇਮ ਚੀਜ਼ ਆ, ਤੇ ਜਿਹੜੇ ਆਪਣੇ 457-485 ਵਾਲੇ ਆ, ਉਹਨਾਂ ਲਈ ਵੀ ਸੇਮ ਚੀਜ਼ ਆ, ਬਟ ਵਿਜ਼ਿਟਰਸ ਤੇ ਪ੍ਰੈਗਨੈਂਸੀ ਮੋਸਟਲੀ ਸਾਰੀਆਂ ਕੰਪਨੀਆਂ ਨਹੀਂ ਕਵਰ ਕਰਦੀਆਂ।
ਜੀ ਪ੍ਰਭਦੀਪ, ਬੜੀ ਮਿਹਰਬਾਨੀ ਤੁਹਾਡੀ, ਤੁਹਾਡੇ ਆਪਣੇ ਸਬਜੈਕਟ 'ਤੇ ਕਾਫੀ ਜ਼ਿਆਦਾ ਕਮਾਂਡ ਆ, ਤੁਸੀਂ ਸਾਰੇ ਸਵਾਲਾਂ ਨੂੰ ਬੜੇ ਵਧੀਆ ਢੰਗ ਨਾਲ ਪੰਜਾਬੀ 'ਚ ਦੱਸਿਆ ਸਾਨੂੰ। ਅਤੇ ਜਾਂਦੀ ਵਾਰ ਦਾ ਸੁਨੇਹਾ ਮੈਂ ਪੁੱਛਣਾ ਚਾਹੁੰਦਾ ਉਹਨਾਂ ਬਜ਼ੁਰਗਾਂ ਲਈ ਜਿਹੜੇ ਇੱਥੇ ਵਿਜ਼ਟਰ ਵੀਜ਼ੇ 'ਤੇ ਆਉਂਦੇ ਆ, ਜਿਹੜੇ ਗੋਲੀਆਂ ਬਦਾਮਾਂ ਵਾਂਗੂ ਖਾਂਦੇ ਆ ਉਹਨਾਂ ਨੂੰ ਜ਼ਰੂਰ ਇੱਕ ਵਾਰ ਤਾਕੀਦ ਜਾਂਦੀ ਵਾਰ ਦੀ ਕਰ ਦਿਓ ਕਿ ਇਹ ਬਹੁਤ ਜ਼ਰੂਰੀ ਗੱਲ ਆ ਅਤੇ ਇਸ ਸਿਲਸਿਲੇ 'ਚ ਲੋਕਾਂ ਦੇ ਘਰ ਉੱਜੜਦੇ ਦੇਖੇ ਆ ਅਤੇ ਕਿਰਪਾ ਕਰਕੇ ਆਪਣੀ ਹੈਲਥ ਇੰਸ਼ੋਰੈਂਸ ਜ਼ਰੂਰ ਲਈ ਜਾਵੇ।
ਬਿਲਕੁਲ ਜੀ, ਮੈਂ ਤਾਂ ਮੈਨੂੰ ਇੱਦਾਂ ਲੱਗਦਾ ਪੇਰੈਂਟਸ ਡਰ ਜਾਂਦੇ ਆ ਕਿ ਸਾਡੇ ਬੱਚਿਆਂ 'ਤੇ ਬਹੁਤ ਖਰਚਾ ਪੈ ਗਿਆ ਆ ਅਤੇ ਉਹਨਾਂ ਨੂੰ ਆਪ ਹੀ ਕਹਿ ਦਿੰਦੇ ਆ ਤੁਸੀਂ ਸਾਡੀ ਇੰਸ਼ੋਰੈਂਸ ਨਾ ਲਿਓ। ਅਸੀਂ ਜ਼ਿਆਦਾ ਐਜੂਕੇਟਿਡ ਹਾਂ, ਅਸੀਂ ਜ਼ਿਆਦਾ ਅਵੇਅਰ ਹਾਂ। ਮੈਂ ਇਹ ਕਹੂੰਗੀ ਕਿ ਇਹ ਬੱਚਿਆਂ ਦਾ ਜਿਹੜੇ ਕਿ ਬੁਲਾ ਰਹੇ ਆਪਣੇ ਪੇਰੈਂਟਸ ਨੂੰ, ਉਹਨਾਂ ਲਈ ਬਹੁਤ ਮਸਤ ਆ ਕਿ ਤੁਸੀਂ ਜਿੰਨਾ ਕਮਾ ਰਹੇ ਹੋ, ਜੇ ਤੁਸੀਂ ਇਹ ਸੋਚਦੇ ਹੋ ਕਿ ਅਸੀਂ ਪੇਰੈਂਟਸ 'ਤੇ ਇੰਨਾ ਕੁ ਇਨਵੈਸਟ ਵੀ ਨਾ ਕਰੀਏ ਕਿ ਉਹਨਾਂ ਦੀ ਹੈਲਥ ਬਾਰੇ ਧਿਆਨ ਰੱਖੀਏ, ਤਾਂ ਆਪਾਂ ਇਹ ਬਹੁਤ ਵੱਡੀ ਅਣਗਹਿਲੀ ਕਰ ਰਹੇ ਹਾਂ। ਮੈਂ ਪੇਰੈਂਟਸ ਨੂੰ, ਪੇਰੈਂਟਸ ਤਾਂ ਹਮੇਸ਼ਾ ਇਹੀ ਸੋਚਦੇ ਨੇ ਕਿ ਘੱਟ ਤੋਂ ਘੱਟ ਆਪਣੇ ਬੱਚਿਆਂ 'ਤੇ ਬੋਝ ਪਾਇਆ ਜਾਵੇ, ਬਟ ਇਹ ਬੋਝ ਫਾਈਨਲੀ ਸਾਡੇ 'ਤੇ ਹੀ ਪੈਂਦਾ ਜੇ ਸਾਨੂੰ ਐਕਸਪੈਂਸਿਸ ਪੇ ਕਰਨੇ ਪੈਣ। ਅਤੇ ਮੈਂ ਇਹ ਕਹੂੰਗੀ ਕਿ ਅਸੀਂ ਸਿਆਣੇ ਬਣੀਏ, ਅਸੀਂ ਉਹਨਾਂ ਨੂੰ ਕਹੀਏ ਕਿ ਅਸੀਂ ਤੁਹਾਡੀ ਰਿਸਪੋਂਸੀਬਿਲਟੀ ਲਵਾਂਗੇ, ਤੁਸੀਂ ਸਾਰੀ ਉਮਰ ਸਾਡੀ ਰਿਸਪੋਂਸੀਬਿਲਟੀ ਲਈ ਆ, ਹੁਣ ਸਾਡਾ ਟਾਈਮ ਆ, ਅਸੀਂ ਤੁਹਾਡੀ ਕੇਅਰ ਕਰਾਂਗੇ ਅਤੇ ਅਸੀਂ ਤੁਹਾਡੇ ਲਈ ਕਵਰ ਲਵਾਂਗੇ, ਕਿਉਂਕਿ ਫਾਈਨਲੀ ਖਰਚਾ ਤਾਂ ਸਾਨੂੰ ਹੀ ਪੇ ਕਰਨਾ ਪਏਗਾ। ਪੇਰੈਂਟਸ 'ਤੇ ਆਪਾਂ ਇੰਨਾ ਬੋਝ ਨਹੀਂ ਪਾ ਸਕਦੇ, ਅਤੇ ਭਾਵੇਂ ਉਹ ਬਿਮਾਰ ਨੇ ਨਹੀਂ ਨੇ, ਬਹੁਤ ਜ਼ਰੂਰੀ ਆ, ਬੀਮਾ ਜ਼ਰੂਰ ਲਓ ਅਤੇ ਇਸ ਚੀਜ਼ ਨੂੰ ਜ਼ਰੂਰ ਧਿਆਨ ਰੱਖੋ। ਸਾਡੇ ਪੇਰੈਂਟਸ ਨੇ ਸਾਡੇ ਲਈ ਬਹੁਤ ਕੁਛ ਕੀਤਾ ਆ, ਅਤੇ ਜੇ ਅਸੀਂ ਉਹਨਾਂ ਲਈ ਇਸ ਟਾਈਮ ਕੁਛ ਕਰ ਸਕਦੇ ਹਾਂ ਜਦੋਂ ਉਹਨਾਂ ਨੂੰ ਸਭ ਤੋਂ ਜ਼ਿਆਦਾ ਲੋੜ ਆ, ਤਾਂ ਜ਼ਰੂਰ ਕਰੋ। ਮੈਂ ਤੁਹਾਨੂੰ ਇੱਕ ਐਗਜ਼ਾਮਪਲ ਆਪਣੇ ਰਿਲੇਟਿਵਸ 'ਚੋਂ ਕਹਿਣਾ ਚਾਹੁੰਦੀ ਹਾਂ ਕਿ ਉਹਨਾਂ ਨੂੰ ਕੈਂਸਰ ਹੋ ਗਿਆ ਸੀ ਐਂਡ ਕੈਂਸਰ ਵਾਜ਼ ਟ੍ਰੀਟਡ ਐਜ਼ ਨਿਊ ਕੰਡੀਸ਼ਨ, ਅਤੇ ਉਹਨਾਂ ਨੂੰ ਕਵਰ 'ਤੇ ਸਿਰਫ 3 ਮਹੀਨੇ ਹੋਏ ਸੀ, ਅਤੇ ਉਹਨਾਂ ਦੇ ਹੈਲਥ ਫੰਡ ਨੇ ਸਾਰਾ ਕੈਂਸਰ ਕਵਰ ਕੀਤਾ ਆ। ਸੋ ਮਿਸਕਨਸੈਪਸ਼ਨ ਆਪਣੀਆਂ ਕੱਢਣੀਆਂ ਚਾਹੀਦੀਆਂ, ਅਤੇ ਬਸ ਇੰਨਾ ਜ਼ਰੂਰ ਕਹੂੰਗੀ ਕਿ ਸਾਨੂੰ ਰਿਸਪੋਂਸੀਬਿਲਟੀ ਲੈਣੀ ਚਾਹੀਦੀ ਆਪਣੇ ਪੇਰੈਂਟਸ ਲਈ, ਅਤੇ ਅਸੀਂ ਉਹਨਾਂ ਅੱਗੇ ਵੱਧ ਕੇ ਉਹਨਾਂ ਦੀ ਰਿਸਪੋਂਸੀਬਿਲਟੀ ਲਈਏ ਅਤੇ ਮੇਕ ਸ਼ੋਰ ਕਰੀਏ ਉਹਨਾਂ ਦਾ ਬੀਮਾ ਜ਼ਰੂਰ ਕਰਾਈਏ।
ਜੀ, ਉਹਨਾਂ ਨੇ ਤਾਂ ਕਹੀ ਜਾਣਾ ਸਾਨੂੰ ਕੁਛ ਨਹੀਂ ਹੋਇਆ, ਸਾਨੂੰ ਕੁਛ ਨਹੀਂ ਹੋਇਆ, ਪਰ ਇਹ ਜਿਹੜਾ ਮੁਲਕ ਦਾ ਸਿਸਟਮ ਆ, ਅਸੀਂ ਇਸ ਸਿਸਟਮ 'ਚ ਰਹਿੰਦੇ ਹਾਂ, ਸਾਨੂੰ ਜ਼ਿਆਦਾ ਵਧੀਆ ਢੰਗ ਨਾਲ ਪਤਾ ਕਿ ਇੱਥੇ ਕਿਸ ਚੀਜ਼ ਦੀ ਲੋੜ ਆ, ਕਿਸ ਚੀਜ਼ ਦੀ ਲੋੜ ਨਹੀਂ। ਅਤੇ ਜਾਂਦੇ ਜਾਂਦੇ ਸਾਨੂੰ ਇਹ ਜ਼ਰੂਰ ਦੱਸ ਦਿਓ ਕਿ ਆਮ ਤੌਰ 'ਤੇ ਬੇਸਿਕ ਤੋਂ ਬੇਸਿਕ ਕਵਰ ਅਤੇ ਮਹਿੰਗੇ ਤੋਂ ਮਹਿੰਗਾ ਕਵਰ ਇਹ ਕਿੰਨਾ ਕਾ। ਜ਼ਾਹਰ ਤੌਰ 'ਤੇ ਜਿੱਡੀ ਵੱਡੀ ਪੋਲਿਸੀ ਲਵਾਂਗੇ, ਜਿਹੜੀ ਕੰਪਨੀ ਨੇ ਲਵਾਂਗੇ, ਉਹ ਵੱਖੋ ਵੱਖਰੀ ਹੋਊ। $100 ਤੋਂ ਉੱਤੇ, $150 ਤੋਂ ਥੱਲੇ, 1 ਮਹੀਨੇ ਲਈ
ਬੇਸਿਕ ਪੋਲਿਸੀ। ਜੇ ਤੁਸੀਂ GP ਨਹੀਂ ਕਵਰ ਕਰਨਾ ਚਾਹੁੰਦੇ ਹਲੇ, ਜੇ ਤੁਸੀਂ ਸਿਰਫ ਹੋਸਪਿਟਲ ਵੀ ਕਰਨਾ ਚਾਹੁੰਦੇ ਹੋ, ਤੇ ਉਹ $80 ਤੋਂ ਸਟਾਰਟ ਹੋ ਜਾਂਦੀਆਂ ਨੇ। ਬਟ ਮੈਂ ਇਹ ਕਹੂੰਗੀ ਕਿ ਜੇ ਤੁਸੀਂ GP ਨਹੀਂ ਲਾਉਂਗੇ, ਤੇ ਪੇਰੈਂਟਸ ਨੂੰ ਤੁਹਾਡੇ ਆਪਣੇ ਮਨ ਤੇ ਪ੍ਰੈਸ਼ਰ ਹੋਏਗਾ ਕਿ GP ਨਹੀਂ ਲਿਆ ਸੀਗਾ ਤੇ ਹੁਣ ਇਹਨਾਂ ਨੂੰ ਡਾਕਟਰ ਦੇ ਕਿੱਦਾਂ ਲੈ ਕੇ ਜਾਈਏ। ਸੋ ਇਟਸ ਗੁੱਡ, ਤੁਸੀਂ ਵਧੀਆ ਕਵਰ ਲਓ, ਕੰਪਰੀਹੈਂਸਿਵ ਕਵਰ ਲਓ, ਤੇ ਚੰਗੇ ਤੋਂ ਚੰਗਾ ਕਵਰ ਇੱਕ ਪਰਸਨ ਲਈ ਅਰਾਊਂਡ 140-150 ਦੇ ਅਰਾਊਂਡ ਆ ਜਾਂਦਾ ਆ। ਜੇ ਤੁਸੀਂ ਐਕਸਟਰਾਸ ਲੈਣੇ ਆ ਉਹ ਉੱਪਰ ਹੁੰਦਾ। ਸੋ ਅਰਾਊਂਡ 140 ਆਈ ਵੁੱਡ ਸੇ, ਸਟਾਰਟਿੰਗ ਫਰੋਮ $80, $80 ਤੋਂ ਸ਼ੁਰੂ ਹੋ ਕੇ $140 ਤੱਕ ਤੁਹਾਨੂੰ ਬਹੁਤ ਵਧੀਆ ਕਵਰ ਮਿਲ ਜਾਂਦਾ ਆ। ਤੇ ਜੇ ਤੁਸੀਂ GP ਦੇ ਜਾਣਾ ਆ, ਕੁਛ ਕੰਪਨੀਆਂ ਆਪਣੇ ਆਪਣੇ GP ਬਲਕ ਬਿਲ ਪ੍ਰੈਫਰ ਕਰਦੇ ਨੇ, ਤੁਹਾਨੂੰ ਭਾਵੇਂ ਉੱਥੇ ਪੇ ਵੀ ਨਾ ਕਰਨਾ ਪਵੇ, ਤੁਸੀਂ ਜਾਓ ਉੱਥੇ, ਕਾਰਡ ਸਵਾਈਪ ਕਰੋ, ਤੁਹਾਡੇ ਕੋਈ ਚਾਰਜਸ ਨਹੀਂ ਲੱਗਣਗੇ, ਕੋਈ ਲਿਮਿਟ ਨਹੀਂ ਹੁੰਦੀ ਕਿੰਨੀ ਵਾਰੀ ਤੁਸੀਂ GP ਦੇ ਜਾ ਸਕਦੇ ਹੋ, ਕੋਈ ਲਿਮਿਟ ਨਹੀਂ ਹੁੰਦੀ ਤੁਸੀਂ ਕਿੰਨੀ ਵਾਰੀ ਬਲੱਡ ਟੈਸਟ ਕਰਾ ਸਕਦੇ ਹੋ। ਸੋ ਤੁਸੀਂ ਜ਼ਰੂਰ ਇਹ ਚੀਜ਼ ਪਹਿਲਾਂ ਹੀ ਦੇਖ ਸਕਦੇ ਹੋ ਕਿ ਮੈਂ ਜੇ GP ਕਵਰ ਲੈਣਾ ਆ ਤੇ ਹੋਸਪਿਟਲ ਵੀ ਚੰਗਾ ਕਵਰ, ਅਰਾਊਂਡ $140 ਮੈਂ ਕਹੂੰਗੀ।
ਜੀ, ਬਹੁਤ ਬਹੁਤ ਮਿਹਰਬਾਨੀ ਪ੍ਰਭਦੀਪ, ਤੁਸੀਂ ਸਾਨੂੰ ਦੱਸਿਆ ਕਿ ਬੀਮਾ ਕਿੰਨਾ ਜ਼ਰੂਰੀ ਆ। ਇਸ ਵੇਲੇ ਤੁਸੀਂ ਕੰਮ 'ਤੇ ਹੋ ਅਤੇ ਅਸੀਂ ਲੋਕਾਂ ਦੇ ਬੀਮੇ ਤੁਹਾਨੂੰ ਕਰਨ ਦੀ ਹੁਣ ਇਜਾਜ਼ਤ ਦਿੰਦੇ ਹਾਂ, ਅਤੇ ਤੁਹਾਡੇ ਸਮੇਂ ਦੀ ਵੀ ਕਦਰ ਕਰਦੇ ਹਾਂ ਕਿ ਸਮੇਂ 'ਚੋਂ ਸਮਾਂ ਕੱਢਿਆ ਅਤੇ ਇੰਨੀ ਅਹਿਮ ਜਾਣਕਾਰੀ ਸਾਡੇ ਸੁਣਨ ਵਾਲਿਆਂ ਤੱਕ ਪਹੁੰਚਦੀ ਕੀਤੀ।
ਬਹੁਤ ਸ਼ੁਕਰੀਆ ਪ੍ਰੀਤਿੰਦਰ ਜੀ ਮੈਨੂੰ ਇਸ ਚੀਜ਼ ਲਈ ਇਨਵੋਲਵ ਕਰਨ ਲਈ। ਮੈਂ ਬਹੁਤ ਦੇਰ ਤੋਂ ਚਾਹੁੰਦੀ ਸੀ ਕਿ ਆਪਣੀ ਕਮਿਊਨਿਟੀ ਨੂੰ ਆਹ ਸਾਰੀਆਂ ਚੀਜ਼ਾਂ ਦੱਸਾਂ। ਮੇਰੇ ਕੋਲ ਰੋਜ਼ ਕਸਟਮਰਸ ਆਉਂਦੇ ਨੇ, ਰੋਜ਼ ਪੁੱਛਦੇ ਨੇ, ਜਦੋਂ ਮੈਂ ਉਹਨਾਂ ਦੇ ਸਵਾਲਾਂ ਦੇ ਜਵਾਬ ਦਿੰਦੀ ਹਾਂ, ਉਹ ਕਹਿੰਦੇ ਆ ਅੱਛਾ ਸਾਨੂੰ ਤਾਂ ਇਹ ਵੀ ਨਹੀਂ ਪਤਾ ਸੀ, ਸਾਨੂੰ ਇਹ ਵੀ ਨਹੀਂ ਪਤਾ ਸੀ। ਅਤੇ ਇਹ ਬਹੁਤ ਵੱਡਾ ਪਲੈਟਫਾਰਮ ਆ, ਮੈਨੂੰ ਲੱਗਦਾ ਬਹੁਤ ਲੋਕਾਂ ਤੱਕ ਇਹ ਚੀਜ਼ ਪਹੁੰਚੇਗੀ ਅਤੇ ਉਹ ਸੋਚਣਗੇ ਕਿ ਬਹੁਤ ਜ਼ਰੂਰੀ ਆ। ਜੇ ਉਹਨਾਂ ਦੇ ਪੇਰੈਂਟਸ ਆ ਰਹੇ ਆ ਜਾਂ ਆ ਚੁੱਕੇ ਨੇ, ਅਤੇ ਉਹ ਸਭ ਤੋਂ ਜ਼ਰੂਰੀ ਚੀਜ਼ ਇਹ ਸੋਚਣਗੇ ਕਿ ਅਸੀਂ ਇੰਸ਼ੋਰੈਂਸ ਲਈਏ ਇਹਨਾਂ ਲਈ। ਅਤੇ ਮੈਂ ਬਹੁਤ ਬਹੁਤ ਧੰਨਵਾਦੀ ਹਾਂ SBS ਰੇਡੀਓ ਦੀ।
ਸ਼ੁਕਰੀਆ ਜੀ।
Tell us what you think. Like us on Facebook or follow us on Twitter.